ਗਿਆਨ ਵਿਹੂਣਾ ਕਥ ਕਥ ਲੂਝੈ। ਗਿਆਨ ਤੋਂ ਵਿਹੂਣਾ ਵਿਅਕਤੀ ਜਿਹੜਾ ਉਹ ਕਥ ਕਥ ਕੇ ਲੋਕਾਂ ਦੇ ਨਾਲ ਬੜੇ ਪ੍ਰਕਾਰ ਦੀਆਂ ਕਥਨੀਆਂ ਕਰ ਕਰਕੇ ਲੂਝੈ, ਝਗੜਦਾ, ਝਗੜੇ ਖੜੇ ਕਰਦਾ, ਉਹ ਵੀ ਹੋਂ ਵਿੱਚ ਹੀ ਹੈ। ਨਾਨਕ ਹੁਕਮੀ ਲਿਖੀ ਹੈ ਲੇਖ, ਹੁਕਮੀ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਮਸਤਕ ਤੇ ਲੇਖ ਲਿਖਿਆ ਜਾਂਦਾ ਹੈ। ਜਿਹਾ ਜਿਹਾ ਲੇਖ ਲਿਖ ਦਿੰਦੇ ਨੇ ਵਾਹਿਗੁਰੂ, ਉਹ ਜਿਹਾ ਰਹਿੰਦਾ ਜੀਵ। ਜਿਹਾ ਵੇਖ ਹੈ ਤਿਹਾ ਵੇਖ, ਜਿਹਾ ਜਿਹਾ ਆਪਣੀ ਦ੍ਰਿਸ਼ਟੀ ਨਾਲ ਦੇਖਦਾ ਕਹਿੰਦੇ ਉਹ ਜਿਹਾ ਦਿਖਦਾ ਇਹਨੂੰ ਜਿਹਾ ਜਿਹਾ। ਫਿਰ ਇਹ ਵੀ ਕਹਿੰਦੇ ਨੇ ਜਿਹਾ ਵੇਖ ਹੈ ਤਿਹਾ ਵੇਖ, ਜਿਹਾ ਜਿਹਾ ਵੇਖਦਾ ਕਿ ਦੂਜੇ ਨੂੰ ਦੁੱਖ ਹੁੰਦਾ, ਦੂਜੇ ਨੂੰ ਵੀ ਭੁੱਖ ਲੱਗਦੀ ਹੈ, ਦੂਜੇ ਨੂੰ ਵੀ ਗਰਮੀ ਲੱਗਦੀ, ਉਹ ਜਿਹਾ ਆਪਣੇ ਆਪ ਨੂੰ ਵੀ ਵੇਖ ਵੀ ਜਿਹਾ ਜਿਹਾ ਜੀਵ ਆਤਮਾ ਦੂਜਿਆਂ 'ਚ ਉਹੋ ਜਿਹਾ ਮੇਰੇ ਵਿੱਚ ਹੈ। ਜੇ ਆਪਾਂ ਨੂੰ ਗਰਮੀ ਲੱਗਦੀ ਦੂਜਿਆਂ ਨੂੰ ਵੀ ਲੱਗਦੀ, ਭੁੱਖ ਲੱਗਦੀ ਦੂਜਿਆਂ ਨੂੰ ਵੀ ਲੱਗਦੀ ਹੈ, ਦੁੱਖ ਆਉਂਦਾ ਤਾਂ ਦੂਜਿਆਂ ਨੂੰ ਵੀ ਉਹੀ ਹੈ। ਇਸ ਕਰਕੇ ਆਪਣਾ ਰੂਪ ਦੂਜਿਆਂ 'ਚ ਦੇਖ ਕੇ, ਸਾਰਿਆਂ 'ਚ ਪਰਮਾਤਮਾ ਨੂੰ ਦੇਖ ਕੇ ਸਾਰਿਆਂ 'ਤੇ ਦਇਆ ਕਰਨੀ, ਸਾਰਿਆਂ ਨੂੰ ਵੰਡਣਾ, ਇੱਕੋ ਜੈਸੇ ਮੰਨਣਾ ਹਰ ਇੱਕ ਨੂੰ। ਮਹਾਰਾਜ ਕਹਿੰਦੇ ਆਪਣੀ ਹਉਮੈ ਨੂੰ ਸਮਝਣ ਦਾ ਯਤਨ ਕਰੋ, ਪਰ ਸੌਖਾ ਤਰੀਕਾ ਤਾਂ ਸਾਰਿਆਂ ਨਾਲੋਂ ਇਹੀ ਹੈ ਜਿਹੜਾ ਪਹਿਲਾਂ ਦੱਸ ਚੁੱਕੇ ਨੇ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ, ਸਾਧ ਸੰਗਤ ਦੇ ਜੋੜੇ ਝਾੜਨੇ ਗੁਣਵੰਤਿਆਂ ਪਾਛਾਰ। ਇੱਕ ਗੁਰਮੰਤਰ ਦਾ ਅਭਿਆਸ ਕਰਨਾ, ਦੂਸਰਾ ਗੁਰਾਂ ਅੱਗੇ ਬੇਨਤੀ ਕਰਨੀ ਕਿ ਮਹਾਰਾਜ ਜੀ ਇਹ ਜਿਹੜੀ ਹਉਮੈ ਨਾ ਅਸੀਂ ਨਹੀਂ ਇਹਨੂੰ ਬਾਹਰ ਕੱਢ ਸਕਦੇ, ਸੱਚੇ ਪਾਤਸ਼ਾਹ ਤੁਸੀਂ ਹੀ ਹਉਮੈ ਸਾਡੇ 'ਚੋਂ ਬਾਹਰ ਕੱਢੋ। ਤਾਂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਕੇ ਸਿੱਖ ਦੇ ਵਿੱਚੋਂ ਹਉਮੈ ਨੂੰ ਬਾਹਰ ਕੱਢ ਦਿੰਦੇ ਨੇ ਅਤੇ ਸਿੱਖ ਨੂੰ ਐਸੇ ਹੀ ਸਮਝਾਉਂਦੇ ਨੇ ਕਿ ਵਾਹਿਗੁਰੂ ਗੁਰਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ, ਵਾਹਿਗੁਰੂ। ਜਪ ਹਉਮੈ ਖੋਈ ਵਾਹਿਗੁਰੂ, ਜਪ ਹਉਮੈ ਖੋਈ ਵਾਹਿਗੁਰੂ, ਜਪ ਹਉਮੈ ਖੋਈ। ਵਾਹਿਗੁਰੂ ਵਾਹਿਗੁਰੂ,
ਪਾਵਨ ਪਵਿੱਤਰ ਆਸਾ ਦੀ ਵਾਰ ਬਖਸ਼ਿਸ਼ ਕਰ ਰਹੇ ਨੇ। ਹੰਗਤਾ ਦਾ ਪ੍ਰਸੰਗ ਚੱਲ ਰਿਹਾ। ਇਹ ਹੋਂ, ਇਹ ਜਿਹੜੀ ਹੋਂ ਹੈ ਨਾ, ਇਸੇ ਨੂੰ ਹੀ ਸਮਝਣਾ ਔਖਾ ਹੈ। ਬਸ ਮਹਾਰਾਜ ਜੀ ਕਹਿੰਦੇ ਨੇ ਹਉਮੈ ਬੂਝੈ ਤਾਂ ਦਰ ਸੂਝੈ। ਇੱਥੇ ਆਮ ਆਪਣਾ ਪ੍ਰਚਲਿਤ ਅਰਥ ਹੁੰਦਾ ਹੈ ਹਉਮੈ ਬੂਝੈ। ਜਿਹੜਾ ਬੰਦਾ ਹਉਮੈ ਨੂੰ ਸਮਝ ਲਵੇ ਫਿਰ ਕਹਿੰਦੇ ਉਹਨੂੰ ਰੱਬੀ ਦਰ ਸੁੱਝ ਪੈਂਦਾ, ਗਿਆਨ ਹੋ ਜਾਂਦਾ ਸੱਚਖੰਡ ਦਾ। ਇੱਥੇ ਅਸਲ ਵਿੱਚ ਬੂਝੈ ਦਾ ਭਾਵ ਇਸ ਤਰ੍ਹਾਂ ਹੈ, ਥੋੜ੍ਹਾ ਜਿਹਾ ਇਸ ਢੰਗ ਨਾਲ ਹੈ ਹਉਮੈ ਬੂਝੈ। ਹਉਮੈ ਦੇ ਤਾਤਪਰਜ ਨੂੰ ਸਮਝ ਲਵੇ। ਪਹਿਲਾਂ ਤਾਂ ਇਹ ਸਮਝੋ ਵੀ ਹਉਮੈ ਹੈ ਕੀ ਚੀਜ਼। ਆਪਾਂ ਜਿੰਨੇ ਜੀਵ ਹਉਮੈ ਵਿੱਚ ਹੀ ਵਰਤਦੇ ਹਾਂ, ਜੇ ਹਉਮੈ ਨਾ ਹੋਵੇ ਤਾਂ ਇਹ ਕੋਈ ਕਰਮ ਨਹੀਂ ਕਰ ਸਕਦਾ, ਹਉਮੈ ਤੋਂ ਬਿਨਾਂ ਗੱਲ ਬਣਦੀ ਵੀ ਨਹੀਂ। ਪਰ ਹਉਮੈ ਹੋਣ ਕਰਕੇ ਪਰਮਾਤਮਾ ਦੀ ਪ੍ਰਾਪਤੀ ਵੀ ਨਹੀਂ। ਇਹ ਜਿਹੜਾ ਇੱਕ ਵਖਰੇਵਾਂ ਹੈ ਸਾਡੇ ਅੰਦਰ, ਭਗਤ ਰਵਿਦਾਸ ਜੀ ਨੇ ਇਸ ਵਖਰੇਵੇਂ ਨੂੰ ਦੂਰ ਕੀਤਾ ਹੈ। ਜਬ ਹਮ ਹੋਤੇ ਤਬ ਤੂੰ ਨਾ ਹੀ, ਇਹੀ ਚੀਜ਼ ਕਹੀ ਭਗਤ ਜੀ ਨੇ ਕਿ ਜਦੋਂ ਹਉਮੈ ਵਿੱਚ ਹੈ ਸੀ ਉਦੋਂ ਤੁਹਾਡੇ ਦਰਸ਼ਨ ਨਹੀਂ ਹੁੰਦੇ, ਅਬ ਤੂੰ ਹੀ ਮੈਂ ਨਾ ਹੀ। ਆਪਣਾ ਆਪ ਮੇਟਣਾ ਹੈ, ਭਾਵੇਂ ਵੀ ਆਪਾਂ ਕੁਛ ਵੀ ਹੁਣ ਆਪਾਂ ਪਾਠ ਵੀ ਭਾਵੇਂ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਤਾਂ ਉਦੋਂ ਆਪਣੇ ਵਿੱਚ ਇਹ ਹੁੰਦਾ ਕਿ ਮੈਂ ਪਾਠ ਕਰ ਰਿਹਾ ਹਾਂ, ਮੈਂ ਸੇਵਾ ਕਰ ਰਿਹਾ ਹਾਂ। ਹਉਮੈ ਵੀ ਦੋ ਤਰ੍ਹਾਂ ਦੀ ਹੈ, ਇੱਕ ਸਥੂਲ ਹਉਮੈ ਹੈ ਬਾਹਰ ਬਾਹਰ, ਇੱਕ ਸੂਖਮ ਹਉਮੈ ਹੈ ਡੂੰਘੇ ਰੋਗ ਦੀ ਤਰ੍ਹਾਂ ਡੂੰਘੀਆਂ ਜੜ੍ਹਾਂ ਹਨ ਇਹਦੀਆਂ। ਜਿੰਨਾ ਅਵਸਥਾ ਉੱਚੀ ਓਨੀ ਹਉਮੈ ਸੂਖਮ ਹੋ ਜਾਂਦੀ ਹੈ। ਹਉਮੈ ਨੂੰ ਪੂਰੇ ਰੂਪ ਵਿੱਚ ਕੱਟਣਾ ਬਹੁਤ ਔਖਾ ਹੈ। ਤਾਂ ਮਹਾਰਾਜ ਕਹਿੰਦੇ ਹਉਮੈ ਨੂੰ ਸਮਝੋ, ਹਉਮੈ ਹੈ ਕੀ, ਫਿਰ ਇੱਕ ਵਾਰ ਉਸ ਦੀ ਵਿਚਾਰ ਕਰੀਏ। ਸਲੋਕ ਮਹੱਲਾ ਪਹਿਲਾ, ਹਉਮ ਵਿੱਚ ਆਇਆ ਹਉਮ ਵਿੱਚ ਗਿਆ। ਇਹ ਜੀਵ ਹਉਮ ਵਿੱਚ ਹੀ ਦੁਨੀਆ ਵਿੱਚ ਆਇਆ ਹੈ, ਹੋਰ ਕਿਸੇ ਲੋਕ ਚੋਂ ਆ ਗਿਆ ਤੇ ਹਉਮ ਦੇ ਵਿੱਚ ਹੀ ਗਿਆ, ਕਿਸੇ ਹੋਰ ਲੋਕ ਚ ਚਲਿਆ ਗਿਆ। ਨਿਰਾਪੁਰਾ ਧਰਤੀ ਉੱਤੇ ਹੀ ਜਨਮ ਨਹੀਂ ਲੈਂਦਾ, ਕਈ ਲੋਕ ਹੋਰ ਵੀ ਨੇ ਜਿੱਥੇ ਚਲਿਆ ਜਾਂਦਾ ਹੈ। ਹਉਮੈ ਵਿੱਚ ਆਇਆ ਹੈ ਤੇ ਹਉਮੈ ਦੇ ਵਿੱਚ ਹੀ ਗਿਆ ਹੈ। ਇਹ ਹੁਣ ਕੋਈ ਗੱਲ ਐਸੀ ਵੀ ਨਹੀਂ ਕਿ ਬਹੁਤ ਮਾੜੀ ਗੱਲ ਹੈ। ਅਸਲ ਵਿੱਚ ਇਹ ਸ਼ੁਰੂ ਵਿੱਚ ਇਸ ਜੀਵ ਵਿੱਚ ਹੈ ਹੀ ਹੈ ਚੀਜ਼। ਜਿਵੇਂ ਖਾਣਾ ਵਿੱਚੋਂ ਹੀਰਾ ਤਾਂ ਮਿਲਦਾ ਹੈ, ਪਰ ਉਹ ਆਣ ਘੜਤ ਮਿਲਦਾ ਹੈ। ਜਦੋਂ ਹੀਰੇ ਨੂੰ ਘੜ ਲਿਆ ਜਾਂਦਾ ਹੈ ਤਾਂ ਉਹ ਸ਼ੁੱਧ ਹੋ ਜਾਂਦਾ ਹੈ। ਇਸ ਕਰਕੇ ਮਨੁੱਖ ਜਿੰਨੇ ਵੀ ਅਣਘੜਤ ਮਨੁੱਖ ਜਨਮ ਲੈਂਦੇ ਨੇ ਦੁਨੀਆ ਅੰਦਰ, ਉਦੋਂ ਉਹਨਾਂ ਵਿੱਚ ਹਉਂ ਜ਼ਰੂਰ ਹੁੰਦੀ ਹੈ ਅਤੇ ਹਉਂ ਕਰਕੇ ਜੀਵ ਆਉਂਦਾ ਹੈ। ਪਹਿਲਾਂ ਵੀ ਆਪਾਂ ਵਿਚਾਰ ਕਰ ਲਈ ਵੀ ਸਭਾ ਸੁਸਾਇਟੀ 'ਚ ਆਉਣਾ, ਸੰਗਤ ਵਿੱਚ ਆਉਣਾ, ਕਿਤੇ ਵੀ ਜਦੋਂ ਆਪਣਾ ਆਉਣਾ ਹੁੰਦਾ ਹੈ, ਕਿਸੇ ਵੀ ਥਾਂ 'ਤੇ ਆਉਣਾ ਹੈ, ਤਾਂ ਉਦੋਂ ਆਪਾਂ ਆਪਣੀ ਹੋਂਦ ਨੂੰ ਜਣਾਉਂਦੇ ਹਾਂ ਕਿ ਮੈਂ ਆ ਗਿਆ ਹਾਂ, ਬਈ ਮੈਂ ਆ ਗਿਆ ਹਾਂ। ਅਤੇ ਹੋਂ ਵਿੱਚ ਹੀ ਗਿਆ, ਜਦੋਂ ਜਾਣ ਲੱਗਿਆ ਤਾਂ ਵੀ ਅੱਛਾ ਵੀ ਮੈਂ ਚੱਲਦਾ ਹਾਂ, ਸਭ ਨੂੰ ਮਿਲ ਕੇ ਜਾਂਦਾ, ਇਹ ਵੀ ਹੋਂ ਵਿੱਚ ਹੀ ਗਿਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਹੋਂ ਵਿੱਚ ਜੰਮਿਆ ਜਿਹੜਾ ਜਨਮ ਲਿਆ ਹੈ ਇਹ ਵੀ ਹੋਂ ਕਰਕੇ ਹੀ ਜੰਮਿਆ। ਜੇ ਹੋਂ ਨਾ ਹੁੰਦੀ ਫਿਰ ਜਨਮ ਹੀ ਨਾ ਲੈਂਦਾ। ਹੋਂ ਦੇ ਵਿੱਚ ਜੰਮਿਆ ਤਾਂ ਜ਼ਰੂਰ, ਪਰ ਜੰਮ ਕੇ ਹੋਂਮੈ ਨੂੰ ਨਾਸ਼ ਨਹੀਂ ਕੀਤਾ। ਜੇ ਹਉਮੈ ਦੂਰ ਹੋ ਜਾਂਦੀ ਤਾਂ ਇਹ ਜੀਵ ਆਤਮਕ ਤੌਰ 'ਤੇ ਜਿਉਂਦਾ ਹੋ ਜਾਂਦਾ। ਹੁਣ ਇਹ ਜੀਵ ਨੇ ਹਉਮੈ ਨੂੰ ਦੂਰ ਨਹੀਂ ਕੀਤਾ, ਇਸ ਕਰਕੇ ਹੋਂ ਵਿੱਚ ਮੁਆ, ਹੋਂ ਵਿੱਚ ਹੀ ਫਿਰ ਮਰਨਾ ਹੁੰਦਾ ਹੈ। ਹਉਮੈ ਨੂੰ ਨਾਲ ਲੈ ਕੇ ਹੀ ਮਰ ਗਿਆ, ਹਉਮੈ ਨੂੰ ਹੀ ਲੈ ਕੇ ਫਿਰ ਜਨਮ ਲੈ ਲਿਆ। ਸੋ ਸਤਿਗੁਰੂ ਮਹਾਰਾਜ ਕਹਿੰਦੇ ਇਸ ਗੱਲ ਨੂੰ ਨਹੀਂ ਸਮਝ ਸਕਿਆ ਇਹ ਸਾਰੀ ਜ਼ਿੰਦਗੀ ਕਿ ਮੈਂ ਹੋਂ ਵਿੱਚ ਹਾਂ ਅਤੇ ਹੋਂ ਦੇ ਵਿੱਚੋਂ ਮੈਂ ਬਾਹਰ ਆਉਣਾ ਕਿਵੇਂ ਹੈ। ਹੋਂ ਵਿੱਚ ਦਿੱਤਾ, ਇਹਨੇ ਜਿੰਨਾ ਕੁਝ ਦਿੱਤਾ ਹੈ, ਦਾਨ ਦਿੱਤਾ ਹੈ ਜਾਂ ਕਿਸੇ ਨੂੰ ਕੁਝ ਵੀ ਦਿੱਤਾ ਹੈ, ਜਦੋਂ ਆਪਣੇ ਹੱਥੀਂ ਦਿੰਦਾ ਹੈ, ਇਸੇ ਕਰਕੇ ਨਾਂ ਲਿਖਾਉਂਦਾ ਮੇਰਾ। ਉੱਥੇ ਨਾਂ ਲਿਖੋ, ਪੱਥਰ 'ਤੇ, ਪਰਚੀ 'ਤੇ, ਕਿਤੇ ਵੀ ਪੱਖੇ 'ਤੇ ਨਾਂ ਲਿਖੋ ਮੇਰਾ, ਕਿਉਂਕਿ ਹੋਂ ਵਿੱਚ ਦਿੱਤਾ। ਹਰ ਗੱਲ ਜਿਹੜੀ ਵੀ ਦਿੰਦਾ, ਦਾਨ ਵੀ ਕਰਦਾ ਹੈ, ਕੁਛ ਵੀ ਦਿੰਦਾ ਹੈ, ਉਦੋਂ ਵੀ ਹੋਂ ਦੇ ਸੰਯੁਕਤੀ ਹੁੰਦਾ ਹੈ। ਪਰ ਇਹਨੂੰ ਸਮਝ ਨਹੀਂ ਕਿ ਮੈਂ ਹੋਂ ਵਿੱਚ ਹਾਂ। ਸਤਿਗੁਰੂ ਨੂੰ ਪਤਾ ਕਿ ਹੋਂ ਵਿੱਚ ਕਰਮ ਕਰ ਰਿਹਾ, ਹੋਂ ਵਿੱਚ ਲਿਆ, ਜੋ ਕੁਝ ਲੈਂਦਾ ਹੈ ਉਹ ਵੀ ਹੋਂ ਦੇ ਵਿੱਚ ਹੀ ਲੈਂਦਾ, ਕੁਛ ਵੀ ਪਦਾਰਥ ਪ੍ਰਾਪਤ ਕਰਦਾ ਹੈ ਉਹ ਹੋਂ ਜਿਹੜੀ ਹੈ। ਜੇ ਦਾਨ ਦਿੱਤਾ ਤੇ ਦਾਨ ਦੇ ਬਦਲੇ ਵਿੱਚ ਸੰਸਾਰ ਤੋਂ ਵਡਿਆਈ, ਵਾਹ ਵਾਹ ਜਿੰਨਾ ਕੁਝ ਮਿਲਦਾ ਹੈ ਉਹਦੇ ਵੱਟੇ, ਜਿਹੜਾ ਕੁਝ ਵੀ ਮਿਲਿਆ ਇਹਨੂੰ ਉਹ ਵੀ ਇਹਨੇ ਹੋਂ ਵਿੱਚ ਹੀ ਲਿਆ ਹੈ। ਭਾਵ ਹਰ ਚੀਜ਼ ਹੋਂ ਵਿੱਚ ਖੜੀ ਹੈ ਪਰ ਪਤਾ ਨਹੀਂ ਲੱਗਦਾ। ਬੜੇ ਤੋਂ ਬੜੀ ਅਵਸਥਾ ਵਾਲਿਆਂ ਨੂੰ ਹੋਂ ਹੋ ਗਈ। ਮਹਾਰਾਜ ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਬਾਬਾ ਮੋਹਨ ਜੀ ਕੋਲ ਪੋਥੀਆਂ ਨੇ ਗੁਰਬਾਣੀ ਦੀਆਂ, ਉਹ ਲਿਆ ਕੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰਚਣਾ ਹੈ, ਕੌਣ ਲੈਣ ਜਾਵੇਗਾ? ਬਾਬਾ ਬੁੱਢਾ ਜੀ ਖੜੇ ਹੋ ਗਏ, ਮੈਂ ਲੈ ਕੇ ਆਉਣਾ ਜੀ। ਮਹਾਰਾਜ ਮੁਸਕਰਾਏ, ਪਰ ਕਿਸੇ ਨੂੰ ਪਤਾ ਨਹੀਂ ਲੱਗਿਆ ਮੁਸਕਰਾਉਂਦੇ ਕਿਉਂ ਨੇ। ਕਹਿੰਦੇ ਚੰਗਾ ਬਾਬਾ ਜੀ ਲਿਆਓ ਜਾ ਕੇ। ਜ਼ੋਰ ਲਾ ਹਟੇ, ਭਾਈ ਗੁਰਦਾਸ ਨੇ ਵੀ ਇਵੇਂ ਕਿਹਾ ਸੀ, ਮੈਂ ਲਿਆਉਂਦਾ ਜੀ। ਹੁਣ ਮਹਾਰਾਜ ਇਹ ਜਾਣਦੇ ਨੇ ਕਿ ਇਹ ਹੋਂ ਵਿੱਚ ਲੈਣ ਚੱਲੇ ਨੇ ਅਤੇ ਹੋਂ ਵਿੱਚ ਇਹਨਾਂ ਨੂੰ ਗੁਰਬਾਣੀ ਨਹੀਂ ਮਿਲਣੀ। ਉਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਇਹੀ ਚੀਜ਼ ਜਣਾਈ ਹੈ। ਕਿੰਨੀ ਨਿਮਰਤਾ ਨਾਲ ਆਪ ਨੇ ਥੱਲੇ ਕੱਪੜਾ ਵੀ ਨਹੀਂ ਵਿਛਾਇਆ। ਹੁਣ ਤਾਂ ਸੜਕਾਂ ਪੱਕੀਆਂ ਨੇ, ਉਦੋਂ ਤਾਂ ਕੱਚੇ ਰਾਹ ਹੁੰਦੇ ਸੀ, ਮਿੱਟੀ ਹੁੰਦੀ ਸੀ। ਸਤਿਗੁਰੂ ਜੀ ਉਹ ਮਿੱਟੀ ਦੇ ਉੱਤੇ ਹੀ ਬੈਠ ਗਏ, ਉੱਥੇ ਹੀ ਤੰਬੂਰਾ ਪਕੜ ਕੇ ਕੀਰਤਨ ਸ਼ੁਰੂ ਕਰ ਦਿੱਤਾ। ਸਤਿਗੁਰੂ ਜੀ ਹੋਂ ਤੋਂ ਰਹਿਤ ਨੇ ਅਤੇ ਆਪਾਂ ਜੀਵ ਹੋਂ ਦੇ ਵਿੱਚ ਆ। ਤਾਂ ਮਹਾਰਾਜ ਨੇ ਬਾਅਦ ਵਿੱਚ ਕਿਹਾ, ਭਾਈ ਗੁਰਦਾਸ, ਬਾਬਾ ਬੁੱਢਾ ਜੀ, ਹੋਂ ਵਿੱਚ ਨਹੀਂ ਕੁਛ ਮਿਲਦਾ, ਤੁਸੀਂ ਦੋਨਾਂ ਨੇ ਇਹ ਵਚਨ ਕੀਤਾ, ਮੈਂ ਲਿਆਵਾਂ ਜੀ। ਮਹਾਰਾਜ ਕਹਿੰਦੇ ਮੈਂ ਵਿੱਚ ਕਦੇ ਕੁਛ ਮਿਲਿਆ, ਇਸ ਕਰਕੇ ਹੋਂ ਦੇ ਵਿੱਚ ਨਹੀਂ ਕੁਛ ਮਿਲਦਾ, ਤਾਂਹੀਓ ਤਾਂ ਜੀਵ ਨੂੰ ਕੁਝ ਪ੍ਰਾਪਤੀ ਨਹੀਂ ਹੁੰਦੀ। ਹੋਂ ਵਿੱਚ ਖੱਟਿਆ, ਜਿੰਨਾ ਕੁਝ ਦੁਨੀਆਂ ਦੇ ਅੰਦਰ ਨੇ ਖੱਟਿਆ ਕਮਾਇਆ ਹੈ, ਧਨ ਦੌਲਤ ਪਦਾਰਥ, ਉਹਦੇ ਵਿੱਚ ਫਿਰ ਇਹੀ ਗੱਲ ਆ ਜਾਂਦੀ, ਮੈਂ ਖੱਟਿਆ, ਮੈਂ ਕਮਾਇਆ, ਮੈਂ ਬਣਾਇਆ, ਮੈਂ ਲਿਆਇਆ, ਮੈਂ ਕੀਤਾ। ਜੇ ਮੂੰਹ ਵਿੱਚੋਂ ਨਹੀਂ ਬੋਲਦਾ ਤਾਂ ਅੰਦਰੋਂ ਬੋਲਦਾ, ਫਿਰ ਅੰਦਰ ਉਹ ਚੀਜ਼ ਬਣੀ ਰਹਿੰਦੀ ਹੋਂ ਵਾਲੀ। ਹੋਂ ਵਿੱਚ ਗਿਆ, ਜਦੋਂ ਉਹਦਾ ਬਰਬਾਦ ਹੋ ਗਿਆ, ਸਾਰਾ ਕੁਝ ਚਲਿਆ ਗਿਆ, ਖਤਮ ਹੋ ਗਿਆ, ਹੋਂ ਤਾਂ ਉਦੋਂ ਵੀ ਨਹੀਂ ਗਈ। ਇਹ ਹੋਂ ਜਾਂਦੀ ਹੀ ਨਹੀਂ, ਭਾਵੇਂ ਆਪਣੇ ਕੋਲੋਂ ਸਾਰਾ ਕੁਝ ਚਲਿਆ ਜਾਵੇ, ਭਾਵੇਂ ਬੰਦੇ ਨੂੰ ਮਹਾਰਾਜ ਕਹਿੰਦੇ ਤਿਲ ਤਿਲ ਕਰਕੇ ਵੱਢ ਕੇ ਟੋਟੇ ਟੋਟੇ ਕਰਕੇ ਨਾ ਇਹਦੇ ਅੱਗ 'ਚ ਪਾ ਦਿਓ, ਇਹਨੂੰ ਅੱਗ ਦੇ ਵਿੱਚੋਂ ਵੀ ਬੋਲੂਗਾ ਹੋਂ ਹੋਂ। ਮਹਾਰਾਜ ਕਹਿੰਦੇ ਉੱਥੋਂ ਵੀ ਹੋਂ ਦੀ ਆਵਾਜ਼ ਆਉਂਦੀ ਇਹਦੀ, ਅਤੇ ਫਿਰ ਹੋਂ ਅਸਲ 'ਚ ਕਿਉਂ ਆਉਂਦੀ ਹੈ? ਕਿਉਂਕਿ ਇਹਨੇ ਹੋਮੇ ਨੂੰ ਸਮਝਿਆ ਨਹੀਂ ਕੀ ਚੀਜ਼ ਹੈ ਇਹ। ਹੋਂ ਵਿੱਚ ਸੱਚਿਆਰ ਕੂੜਿਆਰ, ਜਦੋਂ ਇਹ ਸੱਚਾ ਬਣਦਾ ਜਾਂ ਝੂਠਾ ਬਣਦਾ ਉਦੋਂ ਵੀ ਹੋਂ ਵਿੱਚ ਹੀ ਹੁੰਦਾ ਹੈ। ਇਹ ਜੀਵ ਨੂੰ ਉਦੋਂ ਵੀ ਨਹੀਂ ਸਮਝ ਲੱਗੀ ਕਿ ਮੈਂ ਹੋਂ ਵਿੱਚ ਹਾਂ, ਤਾਂਹੀਓ ਤਾਂ ਕਈਆਂ 'ਤੇ ਕਿਰਪਾ ਨਹੀਂ ਹੁੰਦੀ, ਬੜੇ ਵੱਡੇ ਬਣ ਕੇ ਵੀ ਕਿਰਪਾ ਨਹੀਂ ਹੁੰਦੀ, ਫਿਰ ਵੀ ਉਹ ਛੋਟੇ ਹੀ ਰਹਿ ਜਾਂਦੇ ਨੇ। ਆਪਾਂ ਸਮਝਦੇ ਹਾਂ ਵੀ ਸਤਿਗੁਰੂ ਨੇ ਇਹਨੂੰ ਕਿਉਂ ਨਹੀਂ ਪਸੰਦ ਕੀਤਾ, ਜਾਂ ਫਲਾਨੇ 'ਤੇ ਕਿਉਂ ਨਹੀਂ ਕਿਰਪਾ ਹੋਈ, ਬਾਬਾ ਮੋਹਨ ਜੀ 'ਤੇ ਕਿਰਪਾ ਨਹੀਂ ਹੋਈ, ਬਾਬਾ ਮੋਹਰੀ ਜੀ 'ਤੇ ਕਿਉਂ ਕਿਰਪਾ ਹੋ ਗਈ? ਹੋਂ ਦਾ ਤਿਆਗ ਕੀਤਾ ਹੈ, ਹੋਂ ਨੂੰ ਤਿਆਗਣਾ ਬਹੁਤ ਔਖਾ ਹੈ। ਭਗਤ ਕਬੀਰ ਜੀ ਕਹਿੰਦੇ ਨੇ ਜਿਹੜਾ ਦਾਨ ਕਰੀਏ, ਹੁਣ ਦਾਨ ਕਰ ਦਿੱਤਾ ਜੀਵ ਨੇ, ਪਰ ਦਾਨ ਕਰਕੇ ਗੁਪਤ ਰੱਖਦਾ ਹੈ, ਪਰ ਫਿਰ ਵੀ ਉਹਦਾ ਤਿਆਗ ਨਹੀਂ ਕਰ ਸਕਿਆ, ਤਿਆਗ ਦਾ ਤਿਆਗ ਨਹੀਂ ਕਰ ਸਕਦਾ। ਤਿਆਗ ਦਾ ਤਿਆਗ ਕਰਨਾ, ਹੋਂ ਵਿੱਚ ਪਾਪ ਪੁੰਨ ਵਿਚਾਰ, ਅਤੇ ਹੋਂ ਦੇ ਵਿੱਚ ਹੀ ਜਿੰਨਾ ਪਾਪ ਅਤੇ ਪੁੰਨ ਦੀ ਵਿਚਾਰ ਕਰਦਾ ਇਹ ਵੀ ਹੋਂ ਵਿੱਚ ਹੀ ਕਰਦਾ, ਪਾਪ ਵੀ ਹੋਂ ਵਿੱਚ ਕਰਦਾ ਅਤੇ ਪੁੰਨ ਵੀ ਹੋਂ ਵਿੱਚ ਹੀ ਕਰਦਾ। ਹੁਣ ਬ੍ਰਹਮ ਗਿਆਨੀ ਕੈਸਾ, ਹੋਂ ਤੋਂ ਪਰੇ ਹੋ ਗਿਆ ਜਿਹੜਾ। ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਰੈ ਜੱਗ ਕੋਟਕ ਨਹੀਂ ਪੁੰਨ ਕੋਊ। ਬ੍ਰਹਮ ਗਿਆਨੀ ਕਰੋੜਾਂ ਜੱਗ ਵੀ ਕਰੀ ਜਾਵੇ ਉਹਨੂੰ ਪੁੰਨ ਲੱਗਦਾ ਹੀ ਨਹੀਂ। ਇਹ ਵੀ ਅਜੀਬ ਗੱਲ ਹੈ। ਹਨੈ ਵਿਪਰ ਕੇਤੇ ਨਹੀਂ ਪਾਪ ਕੋਊ। ਕਹਿੰਦੇ ਕਰੋੜਾਂ ਬ੍ਰਾਹਮਣ ਮਾਰ ਦੇਵੇ ਬ੍ਰਹਮ ਗਿਆਨੀ, ਉਹਨੂੰ ਪਾਪ ਨਹੀਂ ਲੱਗਦਾ, ਪੁੰਨ ਕਰੀ ਜਾਵੇ ਉਹਨੂੰ ਪੁੰਨ ਨਹੀਂ ਲੱਗਦਾ। ਕਿਉਂ? ਕਿਉਂਕਿ ਉਹ ਹੋਂ ਵਿੱਚ ਨਹੀਂ ਕਰਦਾ ਕੁਛ। ਆਪਾਂ ਜੀਵ ਹੋਂ ਵਿੱਚ ਕਰਨੇ ਕਰਕੇ ਮੈਂ ਇਹ ਕੰਮ ਕੀਤਾ ਹੈ ਉਹਦਾ ਪਾਪ ਲੱਗ ਗਿਆ, ਕਿਉਂਕਿ ਮੈਂ ਜ਼ਿੰਮੇਵਾਰੀ ਲੈ ਲਈ। ਜਦੋਂ ਪੁੰਨ ਕੀਤਾ ਉਦੋਂ ਮੈਂ ਕਹਿਣਾ ਕਿ ਮੈਂ ਇਹ ਦਾਨ ਕੀਤਾ ਹੈ, ਇਹ ਚੀਜ਼ ਮੈਂ ਦਿੱਤੀ ਹੈ, ਇਹ ਪੈਸੇ ਮੈਂ ਦਿੱਤੇ ਨੇ, ਉਦੋਂ ਆਪਾਂ ਨੂੰ ਉਹਦਾ ਪੁੰਨ ਲੱਗ ਜਾਂਦਾ ਹੈ ਹੋਂ ਦੇ ਵਿੱਚ। ਪਰ ਵਾਸਤਵ ਵਿੱਚ ਇਹ ਪੁੰਨ ਵੀ ਮਾੜਾ ਹੈ, ਕਿਉਂਕਿ ਨਾਮ ਵਾਲੀ ਤਾਂ ਕੋਈ ਗੱਲ ਹੀ ਨਹੀਂ। ਇੱਥੇ ਇਹ ਨਹੀਂ ਸੀ ਕਹਿਣਾ ਕਿ ਮੈਂ ਪੁੰਨ ਕੀਤਾ ਹੈ, ਇੱਥੇ ਤਾਂ ਇਹ ਕਹਿਣਾ ਸੀ ਕਿ ਵਾਹਿਗੁਰੂ ਦਾ ਦਿੱਤਾ ਹੋਇਆ ਹੈ, ਅਸੀਂ ਉਹ ਵੰਡ ਸਕਦੇ ਹਾਂ। ਇਹ ਪੁੰਨ ਵੱਲ ਨੂੰ ਲੈ ਤੁਰਦਾ ਜੀਵ, ਇਹ ਸਾਰਾ ਕੁਝ ਹੋਂ ਵਿੱਚ ਹੀ ਕਰਦਾ, ਪਾਪ ਅਤੇ ਪੁੰਨ ਦੀ ਵਿਚਾਰ ਵੀ ਹੋਂ ਵਿੱਚ ਹੀ ਕੀਤੀ ਹੈ। ਹੋਂ ਵਿੱਚ ਨਰਕ ਸੁਰਗ ਅਵਤਾਰ। ਹੁਣ ਜਦੋਂ ਨਰਕਾਂ ਨੂੰ ਗਿਆ ਉੱਥੇ ਕਿਹੜਾ ਹੋਂ ਛੱਡਦਾ? ਉੱਥੇ ਵੀ ਉਹੀ ਆਕੜ ਰਹਿੰਦੀ ਹੈ, ਮੈਂ ਹਾਂ। ਸਤਿਗੁਰੂ ਕਹਿੰਦੇ ਇਹਨੂੰ ਨਰਕਾਂ ਤੱਕ ਜਾ ਕੇ ਕੁੱਟ ਖਾ ਕੇ ਵੀ ਇਹ ਗੱਲ ਦਾ ਗਿਆਨ ਨਹੀਂ ਹੋਇਆ ਕਿ ਮੈਂ ਹਉਂ ਵਿੱਚ ਹਾਂ। ਹਉਂ ਨੂੰ ਹੀ ਤਾਂ ਮਿਟਣਾ ਸੀ ਅਤੇ ਹਉਂ ਹੀ ਇਹਦੀ ਮਿਟੀ ਨਹੀਂ। ਜੇ ਸਵਰਗਾਂ ਵਿੱਚ ਗਿਆ ਫਿਰ ਤਾਂ ਹਉਮੇ ਦਾ ਕਹਿਣਾ ਹੀ ਕੀ ਹੈ। ਉੱਥੇ ਵੀ ਅਵਤਾਰ ਭਾਵ ਉੱਤਰਦਾ ਜਾ ਕੇ ਸਵਰਗਾਂ ਵਿੱਚ ਨਰਕਾਂ ਵਿੱਚ ਉਹ ਚੀਜ਼ ਛੱਡੀ ਨਹੀਂ ਜਿਹੜੀ ਸਤਿਗੁਰੂ ਛਡਾਉਣੀ ਚਾਹੁੰਦੇ ਨੇ। ਹਉਂ ਵਿੱਚ ਹੱਸੈ, ਹਉਂ ਵਿੱਚ ਰੋਵੈ, ਹੱਸਦਾ ਤਾਂ ਵੀ ਹਉਂ, ਤਾਂ ਵੀ ਹਉਂ ਨਾਲ ਹੀ ਹੈ। ਜੇ ਰੋਂਦਾ ਤਾਂ ਵੀ ਹਉਂ ਨਾਲ ਹੀ ਹੈ। ਹਉਂ ਬਸ ਹਰ ਵਕਤ ਹਉਂ ਕਹਿੰਦਾ ਕਿ ਮੈਂ। ਇਸੇ ਚੀਜ਼ ਨੂੰ ਸਮਝਣਾ ਬੈਠ ਕੇ, ਇਹ ਕਿਤੇ ਛੋਟੀ ਜਿਹੀ ਗੱਲ ਨਹੀਂ। ਇਹਦੀ ਵਿਚਾਰ ਤਾਂ ਕਈ ਦਿਨਾਂ ਤੱਕ ਹੀ ਹੁੰਦੀ ਰਹਿ ਸਕਦੀ ਹੈ ਕਿ ਹਉਮੈ ਕੀ ਚੀਜ਼ ਹੈ, ਕਿੱਥੋਂ ਜਨਮ ਲੈਂਦੀ ਹੈ, ਕਿਵੇਂ ਇਹਦਾ ਫੈਸਲਾ ਹੋਵੇਗਾ, ਕਿਵੇਂ ਇਹ ਸਾਡੇ ਤੋਂ ਦੂਰ ਹੋਵੇਗੀ। ਇਹਦੇ ਲਈ ਤਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸ਼ਬਦ ਉਚਾਰਨ ਕੀਤੇ ਨੇ ਗੁਰਾਂ ਨੇ। ਹਉਂ ਵਿੱਚ ਭਰੀ ਹੈ, ਹਉਂ ਵਿੱਚ ਧੋਵੈ। ਇਹ ਜਦੋਂ ਆਪਣੀ ਮੱਤ ਨੂੰ ਪਾਪਾਂ ਨਾਲ ਭਰ ਰਿਹਾ ਹੁੰਦਾ ਹੈ ਤਾਂ ਵੀ ਹਉਂ ਵਿੱਚ ਹੀ ਭਰਦਾ ਹੈ, ਉਦੋਂ ਵੀ ਇਹਨੂੰ ਸਮਝ ਨਹੀਂ ਕਿ ਮੈਂ ਹਉਂ ਵਿੱਚ ਹਾਂ। ਜਦੋਂ ਧੋ ਰਿਹਾ ਹੁੰਦਾ ਤਾਂ ਵੀ ਹਉਂ ਵਿੱਚ ਹੁੰਦਾ, ਧੋਤੀ ਤਾਂ ਜਾਂਦੀ ਆ ਮੱਤ ਪਰ ਹਉਂ ਨਹੀਂ ਜਾਂਦੀ। ਇਹ ਗੱਲ ਵਿਚਾਰਨ ਵਾਲੀ ਹੈ ਕਿ ਆਪਣੀ ਮੱਤ ਧੋਤੀ ਤਾਂ ਗਈ ਪਰ ਹਉਂ ਫੇਰ ਨਾ ਗਈ। ਹਉਂ ਵਿੱਚ ਜਾਤੀ ਜਿਨਸੀ ਖੋਵੈ, ਅਤੇ ਹਉਂ ਦੇ ਵਿੱਚ ਹੀ ਆਪਣੀ ਜਾਤੀ ਦੀ ਹਉਮੈ ਹੁੰਦੀ ਜੀਵ ਨੂੰ। ਜਿਨਸੀ ਹੁੰਦੇ ਨੇ ਪਦਾਰਥ, ਇਹਨਾਂ ਨੂੰ ਹਉਮੈ ਦੇ ਵਿੱਚ ਹੀ ਜਾਤੀ ਨੂੰ ਅਤੇ ਜਿਨਸੀ ਪਦਾਰਥਾਂ ਨੂੰ ਖੋਂਦਾ ਹੈ, ਨਾਸ ਕਰਦਾ ਹੈ, ਗਵਾ ਲੈਂਦਾ ਹੈ, ਪਰ ਹਉਂ ਜ਼ਰੂਰ, ਹਉਂ ਫੇਰ ਨਹੀਂ ਛੱਡੀ। ਆਦਤ ਨਹੀਂ ਜਾਂਦੀ ਹਉਂ ਦੀ, ਕਿਉਂਕਿ ਜਨਮ ਤੋਂ ਹੀ ਲੈ ਕੇ ਹਉਂ ਨਾਲ ਹੀ ਤੁਰੀ ਆਉਂਦੀ ਹੈ। ਅਤੇ ਮਹਾਰਾਜ ਕਹਿੰਦੇ ਹਉਂ ਫੇਰ ਨਹੀਂ ਛੱਡੀ। ਜੇ ਮੂਰਖ ਵੀ ਬਣ ਗਿਆ, ਹਉਂ ਵਿੱਚ ਮੂਰਖ, ਮੂਰਖ ਹੈ ਤਾਂ ਵੀ ਹਉਂ ਵਿੱਚ ਹੈ, ਮੈਂ ਮੂਰਖ ਹਾਂ, ਇਹ ਵੀ ਉਹਦੇ ਅੰਦਰ ਹਉਂ ਹੀ ਹੈ ਇੱਕ ਪ੍ਰਕਾਰ ਦੀ। ਇੱਥੇ ਉਹਨੂੰ ਫੇਰ ਨਹੀਂ ਸਮਝ ਲੱਗੀ ਕਿ ਮੈਂ ਹਉਂ ਵਿੱਚ ਹਾਂ। ਹਉਂ ਵਿੱਚ ਸਿਆਣਾ, ਜੇ ਪੜ੍ਹ ਲਿਖ ਕੇ ਸਿਆਣਾ ਬਣ ਗਿਆ ਤਾਂ ਵੀ ਹਉਂ ਵਿੱਚ ਹੀ ਹੈ। ਹਉਮੈ ਦੋਵਾਂ 'ਚ ਬਰਾਬਰੀ ਖੜੀ ਹੈ, ਭਾਵੇਂ ਉਹ ਅਨਪੜ੍ਹ ਹੈ ਚਾਹੇ ਉਹ ਪੜ੍ਹਿਆ ਲਿਖਿਆ। ਮਹਾਰਾਜ ਕਹਿੰਦੇ ਉਹਨੇ ਅਨਪੜ੍ਹਤਾ ਵਿੱਚ ਹਉਮੈ ਨੂੰ ਜਣਾਇਆ ਅਤੇ ਉਹਨੇ ਪੜ੍ਹ ਲਿਖ ਕੇ ਹਉਮੈ ਨੂੰ ਜਣਾਇਆ, ਜਣਾਇਆ ਦੋਵਾਂ ਨਹੀਂ ਹੈ। ਪਰ ਦੋਨਾਂ ਨੂੰ ਹੀ ਨਹੀਂ ਸਮਝ ਲੱਗੀ ਕਿ ਮੈਂ ਹਉਂ ਵਿੱਚ ਹਾਂ, ਕਿਉਂਕਿ ਮੋਖ ਮੁਕਤ ਕੀ ਸਾਰ ਨਾ ਜਾਣਾ। ਦੋਨਾਂ ਜੀਵਾਂ ਨੇ ਬੰਧਨ ਮੁਕਤ ਜੀਵਨ ਮੁਕਤ ਹੋਣ ਦੀ ਸਾਰ ਨੂੰ ਜਾਣਿਆ ਹੀ ਨਹੀਂ ਹੈ। ਕਿਸੇ ਨੇ ਅੱਜ ਤੱਕ ਹਉਂ ਨੂੰ ਨਿਵਿਰਤ ਕਰਨ ਦਾ ਯਤਨ ਕੀਤਾ ਹੀ ਨਹੀਂ ਹੈ। ਮੋਖ ਜਿਹੜੇ ਪਿਛਲੇ ਕੀਤੇ ਹੋਏ ਕਰਮ ਨੇ ਮਾੜੇ, ਉਹਨਾਂ ਨੂੰ ਕੱਟਣਾ ਸੀ, ਮੁਕਤੀ ਅੱਗੇ ਵਾਸਤੇ ਲੈਣੀ ਸੀ, ਜੰਮਣ ਮਰਨ ਤੋਂ ਨਿਕਲਣਾ ਸੀ। ਜਦੋਂ ਤੱਕ ਬੰਦਾ ਮੋਖ ਮੁਕਤ ਦੀ ਸਾਰ ਨਹੀਂ ਸਮਝਦਾ ਉਦੋਂ ਤੱਕ ਹਉਂ ਵਿੱਚੋਂ ਬਾਹਰ ਨਹੀਂ ਆ ਸਕਦਾ। ਆਪਣੇ ਆਪ ਨੂੰ ਹਉਂ ਵਿੱਚੋਂ ਬਾਹਰ ਕਰਨਾ ਆਪਣੇ ਵੱਸ ਵਿੱਚ ਨਹੀਂ ਹੈ, ਕਰਨਗੇ ਤਾਂ ਸਤਿਗੁਰੂ ਹੀ ਆਪਾਂ ਨੂੰ। ਹਉਂ ਵਿੱਚ ਮਾਇਆ, ਹਉਂ ਵਿੱਚ ਛਾਇਆ, ਹਉਂ ਦੇ ਵਿੱਚ ਹੀ ਆ ਜਿੰਨਾ ਦ੍ਰਿਸ਼ਟਮਾਨ ਨਜ਼ਰ ਆਉਂਦਾ ਮਾਇਆ। ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕੁਤੇਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਇਹ ਸਾਰਾ ਹਉਂ ਵਿੱਚ ਮਾਇਆ ਹੈ। ਇਹ ਜਿੰਨਾ ਕੁਝ ਆਪਾਂ ਨਜ਼ਰ ਆਉਂਦਾ ਹੈ ਇਹ ਸਾਰਾ ਕੁਝ ਆਪਾਂ ਹਉਂ ਵਿੱਚ ਹੀ ਦੇਖਦੇ ਹਾਂ। ਜੇ ਹਉਂ ਮੁੱਕ ਜਾਏ ਤਾਂ ਇਹ ਮਾਇਆ ਦਿਸਣੋਂ ਹੀ ਹਟ ਜਾਂਦੀ ਹੈ। ਇਹ ਹੀ ਇੱਕ ਮਾਇਆ ਦਾ ਪਰਦਾ ਹੀ ਆ। ਅਗਲੇ ਅੱਗੇ ਇਸੇ ਨੂੰ ਹੀ ਫਿਰ ਕਲੀਅਰ ਕਰਦੇ ਨੇ ਹਉਂ ਵਿੱਚ ਛਾਇਆ। ਇਹ ਜਿਹੜੀ ਛਾਇਆ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਅਵਿਦਿਆ। ਇਹ ਜਿਹੜੀ ਜੀਵ ਨੂੰ ਅਵਿਦਿਆ ਪੈ ਜਾਂਦੀ ਹੈ ਨਾ, ਪਰਦਾ ਪੈ ਜਾਂਦਾ ਮਾਇਆ ਦਾ, ਮਾਇਆ ਦੀ ਛਾਇਆ ਪੈ ਗਈ। ਕਹਿੰਦੇ ਫਲਾਨੇ ਬੰਦੇ 'ਤੇ ਫਲਾਨੇ ਦੀ ਛਾਂ ਪੈ ਗਈ। ਹਰੇਕ ਚੀਜ਼ ਦੀ ਆਪੋ ਆਪਣੀ ਛਾਵਾਂ ਪਰਛਾਵਾਂ ਹੈਗਾ। ਸੋ ਇਸ ਕਰਕੇ ਇਹ ਜਦੋਂ ਮਾਇਆ ਦੀ ਛਾਇਆ ਪੈਂਦੀ ਜੀਵ ਦੇ ਉੱਤੇ, ਜਿਵੇਂ ਹੁਣ ਸੂਰਜ ਦੇ ਮੂਹਰੇ ਬੱਦਲ ਆ ਗਿਆ ਤਾਂ ਇਹ ਬੱਦਲ ਦੀ ਛਾਇਆ ਬਣ ਗਈ। ਜਿੱਥੇ ਜਿੱਥੇ ਆਪਾਂ ਫਿਰਦੇ ਹਾਂ ਉੱਥੇ ਬੱਦਲ ਦੀ ਛਾਇਆ ਬਣ। ਹੁਣ ਬੱਦਲ ਦੀ ਛਾਇਆ ਪੈ ਗਈ ਤੇ ਸੂਰਜ ਓਹਲੇ ਹੋ ਗਿਆ। ਇਸੇ ਪ੍ਰਕਾਰ ਮਾਇਆ ਦੀ ਛਾਇਆ ਪੈਂਦੀ ਜਦੋਂ ਪਰਮਾਤਮਾ ਉਦੋਂ ਓਹਲੇ ਹੋ ਜਾਂਦੇ ਨੇ, ਉਦੋਂ ਇਹਨੂੰ ਨਜ਼ਰ ਨਹੀਂ ਆਉਂਦੇ। ਹੋਂ ਵਿੱਚ ਛਾਇਆ, ਅਵਿਦਿਆ ਵਿੱਚ ਹੋ ਗਿਆ, ਜਦੋਂ ਅਤੀ ਮੂਰਖਤਾ ਵਿੱਚ ਹੋ ਗਿਆ ਤਾਂ ਵੀ ਹੋਂ ਨਹੀਂ ਗਈ, ਫਿਰ ਵੀ ਨਹੀਂ ਹੋਂ ਗਈ। ਮਹਾਰਾਜ ਕਹਿੰਦੇ ਹੁਣ ਹੋਂ ਦੀ ਨਿਵਿਰਤੀ ਕਿਵੇਂ ਕਰੀਏ? ਕਿਉਂ ਤਾਂ ਹੋਂ ਤਾਂ ਖੇੜੇ ਹੀ ਨਹੀਂ ਛੱਡ ਰਹੀ ਆਪਣਾ। ਹਉਮੈ ਕਰ ਕਰ ਜੰਤ ਉਪਾਇਆ, ਇਹ ਹਉਮੈ ਹੀ ਕੀਤੀ ਜੀਵਾਂ ਨੇ, ਬਾਰ ਬਾਰ ਹਉਮੈ ਕੀਤੀ, ਤਾਂਹੀਓਂ ਤਾਂ ਪਰਮਾਤਮਾ ਨੇ ਇਹਨੂੰ ਫਿਰ ਜਨਮ ਦਿੱਤਾ, ਫਿਰ ਜਨਮ ਦਿੱਤਾ, ਫਿਰ ਜਨਮ ਦਿੱਤਾ। ਪਰਮਾਤਮਾ ਇਹ ਕਹਿੰਦੇ ਨੇ ਕਿਸੇ ਜਨਮ ਵਿੱਚ ਤਾਂ ਹੋਂ ਨੂੰ ਸਮਝੂਗਾ, ਪਰ ਹੋਂ ਨੂੰ ਨਹੀਂ ਸਮਝ ਸਕਿਆ ਜੀਵ। ਬਾਕੀ ਦੀਆਂ ਗੱਲਾਂ ਤਾਂ ਆਪਣੀਆਂ ਸਾਰੀਆਂ ਠੀਕ ਹੈ, ਜਿੰਨਾ ਕੁਝ ਆਪਾਂ ਕਰਦੇ ਹਾਂ ਦੁਨੀਆਂ 'ਚ, ਪਰ ਆਹ ਮਸਲਾ ਬੜਾ ਵੱਡਾ ਹਉਮੈ ਦਾ। ਹਰੇਕ ਕੰਮ ਆਪਣਾ ਹੋਂ ਵਿੱਚ ਹੋ ਰਿਹਾ ਹੈ, ਕੋਈ ਇੱਕ ਅੱਧਾ ਰੱਬ ਦਾ ਪਿਆਰਾ ਹੋਂ ਤੋਂ ਨਿਵਿਰਤ ਹੋ ਕੇ ਦੁਨੀਆਂ ਅੰਦਰ ਵਿਚਰਦਾ, ਨਹੀਂ ਤਾਂ ਇਹਦੀ ਛਾਇਆ ਤੋਂ ਕੋਈ ਬਚਿਆ ਨਹੀਂ ਹੁਣ ਤੱਕ, ਹੋਂ ਤੋਂ ਨਹੀਂ ਬਾਹਰ ਹੋ ਸਕਿਆ ਜੀਵ। ਸਾਰੇ ਹੀ ਹੋਂ ਦੇ ਵਿੱਚ ਆਏ, ਸਭ ਹੋਂ ਵਿੱਚ। ਤਾਂਹੀਓ ਤਾਂ ਬਾਬਾ ਬੁੱਢਾ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਥੋੜ੍ਹੀ ਥੋੜ੍ਹੀ ਈਰਖਾ ਜੀ ਹੋਣ ਲੱਗ ਪਈ ਸ਼ੁਰੂ 'ਚ, ਬਾਬਾ ਲਹਿਣਾ ਦੇ ਰੂਪ ਵਿੱਚ, ਬਈ ਮੈਂ ਇੰਨਾ ਪੁਰਾਣਾ, ਮੈਂ ਇਸ ਤਰ੍ਹਾਂ ਸੇਵਾਦਾਰ, ਬਚਨ ਮੰਨਣ ਵਾਲਾ, ਆਹ ਜਿਹੜਾ ਨਵਾਂ ਬਾਬਾ ਆਇਆ ਬਾਬਾ ਲਹਿਣਾ, ਇਹਨੂੰ ਬੜਾ ਸਤਿਕਾਰ ਦਿੰਦੇ ਮਹਾਰਾਜ। ਮੈਂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਕੌਤਕ ਵਰਤਾਇਆ, ਕਈ ਵਾਰੀ ਕੌਤਕ ਵਰਤਾ ਕੇ ਬਾਬਾ ਜੀ ਨੂੰ ਹੋਂ 'ਚੋਂ ਬਾਹਰ ਕੱਢਿਆ। ਸ਼ੁਰੂ 'ਚ ਤਾਂ ਆਪਾਂ ਇਹ ਠੀਕ ਹੈ ਕਿ ਉਹਨਾਂ ਦੀ ਆਪਸ ਵੱਡਿਆਂ ਦੀਆਂ ਵੱਡੀਆਂ ਗੱਲਾਂ, ਸਾਡੇ ਲਈ ਤਾਂ ਬਾਬਾ ਜੀ ਸਤਿਕਾਰਯੋਗ ਨੇ, ਪਰ ਫਿਰ ਵੀ ਤਾਂ ਗੁਰੂ ਨਾਨਕ ਦੇਵ ਜੀ ਲਈ ਤਾਂ ਫਿਰ ਉਹਨਾਂ ਦੇ ਸਿੱਖ ਹੀ ਨੇ ਨਾ। ਮਹਾਰਾਜ ਨੇ ਕਈ ਵਾਰੀ ਇਸ ਹੋਂ ਨੂੰ ਦੂਰ ਕੀਤਾ, ਭਾਈ ਗੁਰਦਾਸ ਦੀ ਹੋਂ ਨੂੰ ਦੂਰ ਕੀਤਾ, ਭਾਈ ਜੋਗਾ ਸਿੰਘ ਨੂੰ ਹੋਂ ਹੋ ਗਈ ਸਿੱਖੀ ਦੀ, ਲਾਵਾਂ ਦੇ ਉੱਤੇ ਫੇਰੇ ਲੈਂਦਿਆਂ ਲੈਂਦਿਆਂ ਜਦ ਜਾ ਕੇ ਸਿੱਖ ਨੇ ਹੁਕਮਨਾਮਾ ਫੜਾਇਆ, ਤੀਜੀ ਲਾਮ ਦੇ ਵਿੱਚ ਘੁੰਮਦਾ ਹੋਇਆ ਹੁਕਮਨਾਮਾ ਉੱਥੇ ਹੀ ਦੇਤਾ। ਬਸ ਭਾਈ ਜੋਗਾ ਸਿੰਘ ਕਹਿੰਦਾ ਮੇਰੇ ਵਰਗਾ ਸਿੱਖ ਨਹੀਂ ਹੋਇਆ ਅੱਜ ਤੱਕ, ਬਸ ਉਲਟਾ ਤਾ ਉੱਥੇ ਹੀ ਮਹਾਰਾਜ ਜੀ ਨੇ। ਕਿਉਂ? ਮਹਾਰਾਜ ਨੇ ਤਾਂ ਹਉਮੈ ਕੱਢਣੀ ਸੀ, ਤਾਂ ਸਤਿਗੁਰੂ ਕਹਿੰਦੇ ਨੇ ਹਉਮੈ ਬੁੱਝੈ। ਜੇ ਕੋਈ ਬੰਦਾ ਹਉਮੈ ਦੇ ਭਾਵ ਨੂੰ ਸਮਝ ਲਵੇ ਵੀ ਹਉਮੈ ਹੈ ਕੀ, ਹਉਮੈ ਦੀ ਬੁਝਾਰਤ ਨੂੰ ਨਹੀਂ ਕੋਈ ਸਮਝ ਸਕਿਆ, ਇਹੀ ਬੁਝਾਰਤ ਆਪਾਂ ਨੂੰ ਖਰਾਬ ਕਰ ਰਹੀ ਕਿ ਆਪਾਂ ਹਉਮੈ ਦੀ ਬੁਝਾਰਤ ਨੂੰ ਨਹੀਂ ਅੱਜ ਤੱਕ ਸਮਝਿਆ ਕਿ ਹਉਮੈ ਕਿਹਨੂੰ ਲਿਖਿਆ। ਤਾਂ ਦਰ ਸੂਝੈ, ਸੂਝਾ ਹੁੰਦਾ ਸੂਝਵਾਨ ਹੋਣਾ, ਗਿਆਨਵਾਨ ਹੋਣਾ ਦਰ ਦਾ, ਤਾਂ ਉਹ ਸੱਚਖੰਡ ਦਾ ਰੱਬੀ ਦਰ ਦਾ ਗਿਆਨਵਾਨ ਜੀਵ ਹੁੰਦਾ। ਜੇ ਉਹਨੂੰ ਹਉਮੈ ਸਮਝ ਪੈ ਜਾਏ ਕਿ ਹਉਮੈ ਕੀ ਹੈ, ਗਿਆਨ ਵਿਹੂਣਾ ਕਥ ਕਥ ਲੁੱਝੈ, ਇਹ ਜੀਵ ਹੈ ਹਉਮੈ ਦੇ ਵਿੱਚ ਤੇ ਗਿਆਨ ਤੋਂ ਖਾਲੀ ਹੈ, ਲੋਕਾਂ ਦੇ ਨਾਲ ਲੁੱਝਦਾ ਹੈ, ਫਾਲਤੂ ਦੇ ਵਾਦ ਵਿਵਾਦ ਕਰਦਾ ਹੈ, ਇੱਥੇ ਆਹ ਗੱਲ ਕਥਨ ਕਰਦਾ ਹੈ, ਇੱਥੇ ਉਹ ਗੱਲ ਕਥਨ ਕਰਦਾ ਹੈ। ਦੋ ਪ੍ਰਕਾਰ ਦੇ ਗਿਆਨਵਾਨ ਨੇ ਦੁਨੀਆਂ 'ਚ, ਇੱਕ ਤਾਂ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਕਾਫ਼ੀ ਇੱਧਰੋਂ ਉੱਧਰੋਂ ਸਟੱਡੀ ਕਰਦੇ ਨੇ, ਉਹਨਾਂ ਨੂੰ ਉਹ ਭਗਤੀ ਨਾਲ ਕੋਈ ਮਤਲਬ ਨਹੀਂ, ਉਹਨਾਂ ਤਾਂ ਬਰਾਬਰ ਬਰਾਬਰ ਦੀਆਂ ਪੰਗਤੀਆਂ ਲੱਭੀਆਂ ਬਸ, ਵੀ ਆਹ ਪੰਗਤੀ ਇੱਥੇ ਇਹ ਲਿਖੀ ਹੈ, ਇਹਦਾ ਜਵਾਬ ਫਲਾਣੇ ਥਾਂ ਲਿਖਿਆ, ਉਹ ਉਹਨੂੰ ਤੋਤੇ ਵਾਂਗੂ ਰੱਟਾ ਲਾ ਕੇ ਸੰਗਤ ਸੁਣਾਉਂਦੇ। ਅਸਲ ਵਿੱਚ ਪਤਾ ਉਹਨੂੰ ਵੀ ਨਹੀਂ, ਉਹ ਕਥ ਕਥ ਲੂਝਾ, ਉਹ ਕਈ ਤਰ੍ਹਾਂ ਦੇ ਝਗੜੇ ਕਰਦਾ, ਸਹੀ ਅਰਥ ਦਾ ਨਿਤਾਰਾ ਹੁੰਦਾ ਨਹੀਂ ਕਿਸੇ ਕੋਲੋਂ, ਕਿਉਂਕਿ ਗੁਰਬਾਣੀ ਤਾਂ ਮਹਾਰਾਜ ਦੀ ਇਤਨੀ ਡੂੰਘੀ ਹੈ, ਜੇ ਮਹਾਰਾਜ ਆਪ ਹੀ ਇਹਦਾ ਵਿਸਥਾਰ ਕਰਨਗੇ ਤਾਂਹੀਓ ਪਤਾ ਲੱਗੂਗਾ ਆਪਾਂ ਨੂੰ, ਨਹੀਂ ਤਾਂ ਹਰ ਗੱਲ ਦਾ ਹਰ ਪੰਗਤੀ ਦਾ ਵਿਚਾਰ ਸਧਾਰਨ ਬੁੱਧੀ ਦੀ ਸਮਝ ਵਿੱਚ ਨਹੀਂ ਪੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰ ਨਾਨਕ ਹੁਕਮੀ ਲਿਖੀਆ ਲੇਖ, ਇਹ ਜੀਵ ਦੇ ਮਸਤਕ ਤੇ ਅਕਾਲ ਪੁਰਖ ਦੇ ਹੁਕਮੀ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਹਉਮੈ ਦਾ ਲੇਖ ਲਿਖਿਆ ਜਾਂਦਾ ਹੈ। ਇੰਨਾ ਚਿਰ ਇਹਦੇ 'ਚ ਹਉਮੈ ਰਹੇਗੀ, ਇੰਨਾ ਚਿਰ ਇਹ ਇੰਨਾ ਦੁੱਖ ਪਾਏਗਾ, ਇਹ ਹੋਂ ਦਾ ਵੀ ਲੇਖ ਬਣ ਜਾਂਦਾ, ਹੁਕਮ ਦੇ ਵਿੱਚ ਹੀ ਲੇਖ ਲਿਖਿਆ ਜਾਂਦਾ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ ਜਵਾਬ, ਇਹ ਨਾ ਇੰਨੀ ਪੰਗਤੀ 'ਚ ਹੀ ਹੈ ਬਸ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਈ, ਜੇ ਕੋਈ ਹੁਕਮ ਨੂੰ ਬੁੱਝ ਲਵੇ ਪਰਮਾਤਮਾ ਦੇ ਤਾਂ ਹਉਮੈ ਨੂੰ ਕਹਿੰਦੇ ਹੀ ਨਹੀਂ। ਕਿਉਂਕਿ ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਕਹਿੰਦੇ ਇਹ ਜਿਹੜਾ ਹੋਂ ਵਿੱਚ ਕਹਿੰਦੇ ਨਾ ਮੈਂ ਹੋਂ ਵਿੱਚ ਆਇਆ ਮੈਂ ਗਿਆ, ਇੱਥੇ ਗੁਰਮੁਖ ਨਹੀਂ ਆਉਂ ਕਹਿੰਦੇ ਹੈ। ਉਹ ਕਹਿੰਦੇ ਹੁਕਮ ਵਿੱਚ ਆਇਆ, ਹੁਕਮ ਵਿੱਚ ਚੱਲਿਆ, ਹੁਕਮ ਵਿੱਚ ਜੰਮਿਆ, ਹੁਕਮ ਵਿੱਚ ਮਰਿਆ, ਹੁਕਮ ਵਿੱਚ ਹੀ ਆ ਦਿੱਤਾ, ਹੁਕਮ ਵਿੱਚ ਹੀ ਲਿਆ, ਭਾਣੇ ਵਿੱਚ ਆਇਆ, ਭਾਣੇ ਵਿੱਚ ਚੱਲਿਆ, ਭਾਣੇ ਵਿੱਚ ਜੰਮਿਆ, ਭਾਣੇ ਵਿੱਚ ਮਰਿਆ। ਉਹ ਗੁਰਮੁਖ ਨੇ ਗੱਲ ਹੀ ਬਦਲ ਦਿੱਤੀ, ਸਾਰੀ ਗੱਲ ਬਦਲ ਦਿੱਤੀ, ਮਨਮੁਖ ਨੂੰ ਨਹੀਂ ਸਮਝ ਲੱਗੀ। ਪਰ ਮਹਾਰਾਜ ਕਹਿੰਦੇ ਜਿਹਾ ਵੇਖੈ ਤੇਹਾ ਵੇਖ, ਜਿਹਾ ਜਾਂ ਤਾਂ ਦੁਨੀਆਂ ਨੂੰ ਵੇਖਦਾ ਉਹੋ ਜਿਹਾ ਸਰਵੇਖਣ ਹੋ ਜਾਂਦਾ ਤੇਰਾ, ਜਿਹੀਆਂ ਜਿਹੀਆਂ ਅੱਖਾਂ ਨਾਲ ਤੂੰ ਦੇਖਦਾ। ਦਰੋਣਾਚਾਰੀ ਨੇ ਕਿਹਾ ਵੀ ਸਾਰੇ ਪਿੰਡ ਵਿੱਚ ਕੋਈ ਮਾੜਾ ਬੰਦਾ ਲੱਭ ਕੇ ਲਿਆ, ਯੁਧਿਸ਼ਠਰ ਨੂੰ ਕਿਹਾ, ਉਹ ਸਾਰੇ ਪਿੰਡ ਵਿੱਚ ਲੱਭਿਆ, ਕੋਈ ਮਾੜਾ ਬੰਦਾ ਹੀ ਨਹੀਂ ਮਿਲਿਆ। ਕਹਿੰਦੇ ਮਹਾਰਾਜ ਕੋਈ ਮਾੜਾ ਬੰਦਾ ਹੈ ਹੀ ਨਹੀਂ ਗਾ। ਉਹ ਕਹਿੰਦੇ ਤੇਰੀ ਨਿਗਾਹ ਹੀ ਅਸਲ ਚੰਗੀ ਹੈ, ਤੈਨੂੰ ਕੋਈ ਮਾੜਾ ਲੱਗਦਾ ਹੀ ਨਹੀਂ, ਕਿਉਂਕਿ ਤੂੰ ਖੁਦ ਬੜਾ ਚੰਗਾ ਧਾਰਮਿਕ ਬੰਦਾ। ਦੁਰਯੋਧਨ ਨੂੰ ਕਹਿੰਦੇ ਤੂੰ ਸਾਰੇ ਪਿੰਡ ਵਿੱਚੋਂ ਕੋਈ ਬੰਦਾ ਲੱਭ ਕੇ ਲਿਆ ਜਿਹੜਾ ਚੰਗਾ ਹੋਵੇ। ਉਹ ਲੱਭਣ ਗਿਆ, ਲੱਭਣ ਗਿਆ, ਕਹਿੰਦਾ ਜੀ ਮੈਨੂੰ ਤਾਂ ਸਾਰੇ ਪਿੰਡ 'ਚ ਕੋਈ ਬੰਦਾ ਚੰਗਾ ਲੱਗਿਆ ਹੀ ਨਹੀਂ, ਕੋਈ ਹੈ ਹੀ ਨਹੀਂ ਚੰਗਾ। ਜਿਹਾ ਵੇਖਿਆ ਤਿਹਾ ਵੇਖ, ਜਿਹਾ ਜਿਹਾ ਤੂੰ ਵੇਖਦਾ ਉਹ ਜੇ ਤੈਨੂੰ ਦਿਖਦਾ। ਜੇ ਸਾਰਿਆਂ ਅੰਦਰ ਵਾਹਿਗੁਰੂ ਨੂੰ ਦੇਖੀਏ ਤਾਂ ਸਾਰਿਆਂ 'ਚ ਵਾਹਿਗੁਰੂ ਨਜ਼ਰ ਆਉਣ ਲੱਗ ਜਾਂਦੇ ਨੇ, ਅਤੇ ਜੇ ਸਾਰਿਆਂ ਦੇ ਅੰਦਰ ਕੁਝ ਹੋਰ ਤਰ੍ਹਾਂ ਦੇਖੀਏ ਉਸ ਤਰ੍ਹਾਂ ਨਜ਼ਰ ਆਉਣ ਲੱਗ ਜਾਂਦਾ। ਆਪਣੀ ਮਹਾਰਾਜ ਕਹਿੰਦੇ ਹੋਂ ਨੂੰ ਮੇਟੋ, ਹੋਂ ਹੋਂ ਵਿੱਚੋਂ ਖੋਵੈ। ਆਪਣੀ ਹੋਂ ਨੂੰ ਮੇਟ ਕੇ ਆਪਣੇ ਅੰਦਰ ਵੀ ਬ੍ਰਹਮ ਨੂੰ ਦੇਖੋ ਅਤੇ ਦੂਜੇ ਵਿੱਚ ਵੀ ਬ੍ਰਹਮ ਨੂੰ ਦੇਖੋ। ਜਦ ਤੱਕ ਆਪਣਾ ਆਪ ਅੰਦਰ ਹੋਮੇ ਹੈ, ਹੋਂ ਦੇ ਵਿੱਚ ਬੈਠੇ ਹਾਂ, ਉਦੋਂ ਤੱਕ ਆਪਾਂ ਦੂਸਰਿਆਂ ਦਾ ਅੰਦਾਜ਼ਾ ਵੀ ਹੋਂ ਵਿੱਚ ਹੀ ਲਾਉਂਦੇ ਹਾਂ, ਫਿਰ ਆਪਾਂ ਸਾਰਿਆਂ ਨੂੰ ਮਾੜਾ ਹੀ ਕਹਿੰਦੇ, ਕਿਉਂਕਿ ਜਿਹਾ ਜਿਹਾ ਮੈਂ ਆਪ ਹਾਂ ਉਹ ਜਿਹਾ ਮੈਂ ਦੂਜਿਆਂ ਦੇਖਣਾ। ਜਦੋਂ ਮੇਰੇ ਅੰਦਰੋਂ ਹੋਂ ਮਿਟ ਗਈ ਤਾਂ ਮੈਂ ਦੂਜਿਆਂ ਨੂੰ ਵੀ ਉਸ ਨਿਗਾਹ ਨਾਲ ਦੇਖਾਂਗਾ। ਹੁਣ ਸਾਰੇ ਹੀ ਚੰਗੇ ਲੱਗਦੇ ਨੇ ਭਾਈ, ਮੈਨੂੰ ਤਾਂ ਕੋਈ ਮਾੜਾ ਕਹਿੰਦੇ ਲੱਗਦਾ ਨਹੀਂ, ਕਿਉਂਕਿ ਮੇਰੀ ਨਿਗਾਹ ਹੀ ਹੋਰ ਤਰ੍ਹਾਂ ਦੀ ਹੋ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋਂ ਦਾ ਭਾਈ ਤਿਆਗ ਕਰੋ, ਪਰ ਕਰਨਾ ਤਿਆਗ ਇਹ ਕੱਲ੍ਹ ਨੂੰ ਸ਼ਰਵਣ ਕਰਾਂਗੇ। ਹੋਂ ਦਾ ਤਿਆਗ ਕਿਵੇਂ ਕਰਨਾ ਕੱਲ੍ਹ ਨੂੰ ਸ਼ਰਵਣ ਕਰਾਂਗੇ, ਕਿਉਂਕਿ ਹੋਂ ਦਾ ਵਿਸਥਾਰ ਹੀ ਬਹੁਤ ਜ਼ਿਆਦਾ ਹੈ। ਗੁਰਬਾਣੀ ਅੰਦਰ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਪੜ੍ਹ ਸਕੀਏ, ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਕਾਫ਼ੀ ਮਹਾਰਾਜ ਨੇ ਬਾਰ੍ਹਵੀਂ ਅਸ਼ਟਪਦੀ ਵਿੱਚ ਹੋਮੇ ਨੂੰ ਹੀ ਦੱਸਿਆ, ਅਤੇ ਹੋਮੇ ਬਾਰੇ ਕਾਫ਼ੀ ਚਾਨਣ ਸਾਰੀ ਗੁਰਬਾਣੀ ਵਿੱਚ ਹੀ ਪਾਇਆ। ਗੁਰਬਾਣੀ ਨੂੰ ਪੜ੍ਹ ਪੜ੍ਹ ਕੇ ਇਹ ਹੋਂ ਨੂੰ ਸਮਝ ਲਈਏ ਕਿ ਹੋਂ ਹੈ ਕੀ। ਜੇ ਹੋਮੇ ਬੁੱਝੇ ਤਾਂ ਦਰ ਸੂਝੇ, ਤਾਂ ਸੱਚਖੰਡ ਦੀ ਪ੍ਰਾਪਤੀ ਹੋ ਸਕਦੀ ਹੈ। ਬਸ ਹੋਂ ਨੂੰ ਮੇਟਣਾ ਵੱਡਾ, ਹੋਂ ਮਿਟਦੀ ਨਹੀਂ, ਹੋਂ ਨੂੰ ਆਪਾਂ ਨਹੀਂ ਮੇਟ ਸਕਦੇ, ਹੋਂ ਨੂੰ ਸਿਰਫ ਸ਼ਬਦ ਮੇਟ ਸਕਦਾ। ਕੱਲ੍ਹ ਨੂੰ ਇਹੀ ਦੱਸਣਗੇ, ਭਾਈ ਗੁਰਦਾਸ ਜੀ ਨੇ ਇਸੇ ਕਰਕੇ ਕਿਹਾ ਕਿ ਹੋਮੇ ਜਿਹੜੀ ਹੈ ਇਹਨੂੰ ਮੇਟਣ ਦਾ ਤਰੀਕਾ ਕੀ ਹੈ, ਪੈਨਸਲ ਨਾਲ ਗਲਤ ਲਿਖਤਾ ਚੁੱਕੋ, ਰਬੜ 'ਤੇ ਮੇਟ ਦਿਓ। ਰਬੜ ਨਾਲ ਮੇਟਿਆ, ਪੈੱਨ ਨਾਲ ਲਿਖਿਆ ਵੀ ਰਬੜਾਂ ਮੇਟ ਦਿੰਦੀਆਂ ਨੇ। ਇਸੇ ਤਰ੍ਹਾਂ ਸਾਰੀ ਚੀਜ਼ ਮਿਟ ਜਾਂਦੀ ਹੈ, ਸਿਰਫ ਗੁਰਮੰਤਰ ਹੈ। ਗੁਰਮੰਤਰ ਦੀ ਰਬੜ ਲਓ, ਗਲਤ ਲੇਖਾਂ ਨੂੰ ਮੇਟਣਾ ਸ਼ੁਰੂ ਕਰੋ। ਵਾਹਿਗੁਰੂ ਵਾਹਿਗੁਰੂ।